ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ ਬੁੱਝਣਾ, ਸੀਜਣਾ, ਚੀਨਣਾ ਤੇ ਪਹਿਚਾਨਣਾ। ਗੁਰਬਾਣੀ ਵਿਚਾਰ ਨੰਬਰ 100। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਬੁੱਝਣਾ ਤੇ ਸੀਜਣਾ ਕਿਸੇ ਗੁੱਝੇ ਭੇਦ ਨੂੰ ਜਾਣਨ ਅਥਵਾ ਸਮਝਣ ਨੂੰ ਆਖੀਦਾ ਹੈ। ਚੀਨਣਾ ਤੇ ਪਹਿਚਾਨਣਾ ਕਿਸੇ ਗੁਆਚੀ ਜਾਂ ਭੁੱਲੀ ਹੋਈ ਚੀਜ਼ ਨੂੰ ਮੁੜ ਯਾਦ ਕਰਕੇ ਪਹਿਚਾਨ ਕਰਨਾ ਅਥਵਾ ਨਿਰਣਾ ਕਰਨਾ ਹੈ। ਇਹ ਪਦ ਗੁਰਬਾਣੀ ਵਿੱਚ ਪਰਮਾਰਥ ਦੇ ਅਤ ਡੂੰਘੇ ਗੁੱਝੇ ਜਾਂ ਭੁੱਲੇ ਹੋਏ ਭੇਦਾਂ ਦੀ ਖੋਜ ਅਥਵਾ ਅਨੁਭਵੀ ਵਿਚਾਰ ਲਈ ਵਰਤੇ ਜਾਂਦੇ ਹਨ। ਪਰਮਾਤਮਾ ਅਦ੍ਰਿਸ਼ਟ ਤੇ ਅਗੋਚਰ ਹੋਣ ਕਾਰਨ ਆਪਣੇ ਆਪ ਹੀ ਸਾਡੇ ਲਈ ਸਭ ਤੋਂ ਵੱਡੀ ਬੁਝਾਰਤ ਹੈ, ਗ੍ਰੇਟੈਸਟ ਮਿਸਟਰੀ ਹੈ। ਪਰਮਾਤਮਾ ਉਸਦੇ ਕਵਾਉ ਦੁਆਰਾ ਰਚੀ ਹੋਈ ਕੁਦਰਤ ਵੀ ਸਾਡੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਕਾਇਨਾਤ ਦੇ ਚਲਾਉਣ ਲਈ ਜੋ ਇਲਾਹੀ ਕਾਨੂੰਨ ਅਥਵਾ ਗੁੱਝਾ ਹੁਕਮ ਵਰਤ ਰਿਹਾ ਹੈ ਉਸ ਤੋਂ ਵੀ ਅਸੀਂ ਅਣਜਾਣ ਹਾਂ। ਇਸ ਤਰ੍ਹਾਂ ਪਰਮੇਸ਼ਰ ਹੁਕਮੀ ਤੇ ਉਸਦਾ ਇਲਾਹੀ ਹੁਕਮ ਦਿਮਾਗੀ ਜੀਵਾਂ ਲਈ ਹਮੇਸ਼ਾ ਗੋਰਖ ਧੰਦਾ ਬਣਿਆ ਰਿਹਾ ਹੈ। ਇਹ ਸਾਰਾ ਇਲਾਹੀ ਵੱਡ ਖੇਲ ਤਮਾਸ਼ਾ ਅਨੰਤ ਮਾਇਕੀ ਨਾਟਕ ਹੈ ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣਾ ਜਿੰਮੇ ਲੱਗੇ ਕੰਮ ਅਨੁਸਾਰ ਹਿੱਸਾ ਲੈ ਰਹੇ ਹਾਂ, ਆਪਣਾ ਆਪਣਾ ਰੋਲ ਨਿਭਾ ਰਹੇ ਹਾਂ। ਪਰ ਹੈਰਾਨ ਕਰਨ ਵਾਲਾ ਅਨੋਖਾ ਨੁਕਤਾ ਇਹ ਹੈ ਕਿ ਅਸੀਂ ਸਾਰੇ ਜੀਵ ਇਸ ਅਨੰਤ ਮਾਇਕੀ ਨਾਟਕ ਵਿੱਚ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਇਸ ਕੁਦਰਤ ਦੇ ਵੱਡ ਖੇਲ ਤਮਾਸ਼ੇ ਦੇ ਰਚਨਹਾਰ ਅਥਵਾ ਅਕਾਲ ਪੁਰਖ, ਕਰਤਾ ਪੁਰਖ ਤੇ ਉਸਦੇ ਗੁੱਝੇ ਹੁਕਮ ਤੋਂ ਅਣਜਾਣ, ਬੇਖਬਰ ਤੇ ਬੇਪਰਵਾਹ ਜਾਂ ਭੁੱਲ ਗਏ ਹਾਂ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਵੱਡ ਖੇਲ ਤਮਾਸ਼ਾ ਰਚਿਆ ਤੇ ਤ੍ਰੈ ਗੁਣਾ ਵਿੱਚ 84 ਲੱਖ ਜੂਨਾਂ ਉਪਜਾਈਆਂ ਜਿਸ ਵਿੱਚ ਆਪਣੀ ਰੂਹ ਰੱਖ ਕੇ, ਰੂਹ ਫੂਕ ਕੇ ਉਹਨਾਂ ਅੰਦਰ ਆਪ ਵਰਤਦਾ ਹੋਇਆ ਵੀ ਆਪਣੀ ਅਡਰੀ ਨਿਰੰਕਾਰੀ ਹਸਤੀ ਦੁਆਰਾ ਆਪਣਾ ਰਚਿਆ ਹੋਇਆ ਖੇਲ ਦੇਖ ਕੇ ਮੌਲਦਾ ਹੈ। ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ। ਪਰਮੇਸ਼ਰ ਨੇ ਇਨ੍ਹਾਂ ਤ੍ਰੈਗੁਣੀ ਜੀਵਾਂ ਦੇ ਉਦਾਲੇ ਹਉਮੈ ਦੇ ਭਰਮ ਦਾ ਸੂਖਮ ਪਰਦਾ ਪਾ ਦਿੱਤਾ ਹੈ। ਹਾਂਜੀ, ਪਰਮੇਸ਼ਰ ਨੇ ਇਨ੍ਹਾਂ ਤ੍ਰੈਗੁਣੀ ਜੀਵਾਂ ਦੇ ਉਦਾਲੇ ਹਉਮੈ ਦੇ ਭਰਮ ਦਾ ਸੂਖਮ ਪਰਦਾ ਪਾ ਦਿੱਤਾ ਹੈ ਜਿਸ ਦੁਆਰਾ ਜੀਵ ਆਪੋ ਆਪਣੀਆਂ ਅਡਰੀਆਂ ਹਸਤੀਆਂ ਮਹਿਸੂਸ ਕਰਦੇ ਹਨ ਤੇ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ 5 ਅੰਸ਼ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਅਧੀਨ ਹੋ ਕੇ ਕਰਮ ਕਰਦੇ ਤੇ ਨਤੀਜੇ ਭੁਗਤਦੇ ਹਨ। ਪਰਮੇਸ਼ਰ ਇੱਕ ਹੈ ਪਰ ਮਾਇਕੀ ਪਰਮ ਦੁਆਰਾ ਇੱਕ ਤੋਂ ਅਨੇਕ ਜਾਪਦੇ ਹਨ। ਇਹ ਮਾਇਕੀ ਪਰਮ ਹਉਮੈ ਵਿੱਚੋਂ ਉਪਜਿਆ ਹੈ। ਹਉਮੈ ਤੇ ਇਲਾਹੀ ਹੁਕਮ ਇੱਕ ਦੂਜੇ ਦੇ ਉਲਟ ਜਾਂ ਮੁਤਜ਼ਾਦ ਹਨ। ਇਸ ਲਈ ਜਦੋਂ ਤਾਈਂ ਰੱਬੀ ਹੁਕਮ ਦਾ ਭੇਦ ਬੁੱਝਿਆ ਨਹੀਂ ਜਾਂਦਾ, ਹਉਮੈ ਤੇ ਮਾਇਕੀ ਭਰਮ ਦੀ ਬਾਬਤ ਸੋਝੀ ਨਹੀਂ ਹੋ ਸਕਦੀ। ਜਦੋਂ ਤਾਈਂ ਰੱਬੀ ਹੁਕਮ ਦਾ ਭੇਦ ਨਹੀਂ ਬੁੱਝਿਆ ਜਾਂਦਾ ਤਦ ਤਾਈਂ ਹਉਮੈ ਤੇ ਮਾਇਕੀ ਭਰਮ ਦੀ ਬਾਬਤ ਸੋਝੀ ਨਹੀਂ ਹੋ ਸਕਦੀ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਇਸੇ ਤਰ੍ਹਾਂ ਆਪਾ ਚੀਣੇ ਬਗੈਰ ਹਉਮੈ ਦਾ ਭਰਮ ਨਹੀਂ ਜਾਂਦਾ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਗੁਰਬਾਣੀ ਵਿੱਚ ਇਹਨਾਂ ਸਾਰਿਆਂ ਭਰਮਾਂ ਤੇ ਭੇਦਾਂ ਦੇ ਬੁੱਝਣ, ਸੀਜਣ, ਚੀਨਣ ਤੇ ਪਹਿਚਾਨਣ ਦੀ ਕੁੰਜੀ ਨਾਮ ਜਾਂ ਸ਼ਬਦ ਹੀ ਦੱਸਿਆ ਗਿਆ ਹੈ। ਹਾਂਜੀ, ਗੁਰਬਾਣੀ ਵਿੱਚ ਇਹਨਾਂ ਸਾਰੇ ਭਰਮਾਂ, ਇਹਨਾਂ ਸਾਰੇ ਭੇਦਾਂ ਦੇ ਬੁੱਝਣ, ਸੀਜਣ, ਚੀਨਣ, ਪਹਿਚਾਨਣ ਦੀ ਕੁੰਜੀ ਸ਼ਬਦ ਜਾਂ ਨਾਮ ਹੀ ਦੱਸਿਆ ਜਾਂਦਾ ਹੈ। ਮਾਇਕੀ ਭਰਮ ਦੀ ਅਗਿਆਨਤਾ ਵਾਲੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਦੂਜੇ ਲਾਗੈ ਜਨਮ ਗਵਾਇਆ ਬਿਨ ਬੂਝੇ ਦੁੱਖ ਪਾਏ ਦਾ। ਇਸ ਲਈ ਗੁਰਬਾਣੀ ਵਿੱਚ ਦਰਸਾਏ ਅਨੇਕਾਂ ਆਤਮਕ ਭੇਦਾਂ ਨੂੰ ਬੁੱਝਣ, ਸੀਜਨ ਚੀਨਣ ਪਹਿਚਾਨਣ ਅਨੁਭਵ ਕਰਨ ਤੋਂ ਬਗੈਰ ਅਸੀਂ ਆਪਣਾ ਮਾਇਕੀ ਜੀਵਨ ਪਰਮਾਰਥਕ ਜੀਵਨ ਅਜਾਈ ਗਵਾ ਰਹੇ ਹਾਂ ਤੇ ਹਉਮੈ ਦੇ ਭਰਮ ਭੁਲਾਵੇ ਵਿੱਚ ਕੀਤੇ ਹੋਏ ਸਭ ਧਾਰਮਿਕ ਕਰਮ ਕਿਰਿਆ ਵੀ ਫੋਕਟ ਤੇ ਨੇਫਲ ਹੋ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਇਤਨੇ ਕਰਮ ਧਰਮ ਕਰਦਿਆਂ ਵੀ ਸਾਡੇ ਮਾਨਸਿਕ ਤੇ ਆਤਮਕ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਹਾਂ ਹਾਂ ਕਰਤੇ ਕਰਮਰਤ ਤਾਂ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਓ ਤੋਂ ਇਹੋ ਕਰਮ ਵਿਕਾਰ। ਗੁਰਬਾਣੀ ਤੁਰੋਂ ਅਨੁਭਵੀ ਦੇਸ਼ ਤੋਂ ਆਈ ਹੈ। ਹਾਂ ਜੀ ਗੁਰਬਾਣੀ ਤੁਰੋਂ ਅਨੁਭਵੀ ਦੇਸ਼ ਤੋਂ ਆਈ ਹੈ। ਇਸ ਦੇ ਉਪਦੇਸ਼ਾਂ ਨੂੰ ਬੁੱਝਣਾ ਚੀਨਣਾ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਦੀ ਗੱਲ ਹੈ। ਇਹ ਤਾਂ ਅਨੁਭਵੀ ਆਤਮਕ ਗਿਆਨ ਹੈ ਜੋ ਸਾਧ ਸੰਗਤ ਵਿੱਚ ਨਾਮ ਅਭਿਆਸ ਕਮਾਈ ਕਰਦਿਆਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਗੁਰਬਾਣੀ ਤੁਰੋਂ ਅਨੁਭਵੀ ਦੇਸ਼ ਤੋਂ ਆਈ ਹੈ। ਇਹ ਤਾਂ ਅਨੁਭਵੀ ਆਤਮਕ ਗਿਆਨ ਹੈ ਜੋ ਸਾਧ ਸੰਗਤ ਵਿੱਚ ਨਾਮ ਅਭਿਆਸ ਕਮਾਈ ਕਰਦਿਆਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਤੇ ਅਸੀਂ ਤ੍ਰੈ ਗੁਣਾਂ ਦੇ ਭਰਮ ਭੁਲਾਵੇ ਦੂਰ ਕਰਕੇ ਉਹਨਾਂ ਆਤਮਕ ਭੇਦਾਂ ਨੂੰ ਅਨੁਭਵ ਦੁਆਰਾ ਹੀ ਬੂਝ ਸੀ ਚੀਨ ਕੇ ਪਹਿਚਾਣ ਸਕਦੇ ਹਾਂ। ਇਲਾਹੀ ਕੁਦਰਤ ਦੇ ਦੋ ਅੱਡ ਅੱਡ ਮੰਡਲ ਹਨ। ਇਲਾਹੀ ਕੁਦਰਤ ਦੇ ਦੋ ਮੰਡਲ ਹਨ, ਪਹਿਲਾ ਮਾਇਕੀ ਮੰਡਲ ਤੇ ਦੂਸਰਾ ਆਤਮਕ ਮੰਡਲ। ਮਾਇਕੀ ਮੰਡਲ ਤ੍ਰੈ ਗੁਣ ਰਜੋ ਤਮੋ ਸਤੋ ਵਿੱਚ ਵਰਤਦਾ ਹੈ ਜੋ ਸਾਡੀ ਹਉਮੈ ਅਥਵਾ ਹਉ ਤਾਰੀ ਮਨ ਦੇ ਭਰਮ ਭੁਲਾਵੇ ਵਿੱਚੋਂ ਉਪਜਦਾ ਹੈ। ਇਨਸਾਨ ਨੂੰ ਪਰਮਾਤਮਾ ਨੇ ਤੀਖਣ ਬੁੱਧੀ ਬਖਸ਼ੀ ਹੈ ਜਿਸ ਦੇ ਵਿਕਾਸ ਦੁਆਰਾ ਅਸੀਂ ਰੱਬੀ ਕੁਦਰਤ ਦੀ ਖੋਜ ਕਰਕੇ ਹੈਰਾਨ ਕਰਨ ਵਾਲੀਆਂ ਵਿਗਿਆਨਕ ਕਾਢਾਂ ਕੱਢੀਆਂ ਹਨ ਤੇ ਕਾਇਨਾਤ ਦੇ ਸੂਖਮ ਗੁੱਜੇ ਭੇਦ ਲੱਭੇ ਹਨ ਜਿਸ ਦੁਆਰਾ ਕਈ ਕਿਸਮ ਦੇ ਸੁੱਖ ਦੇ ਸਾਧਨਾਂ ਤੇ ਤਜ਼ਰਬਿਆਂ ਤੇ ਕ੍ਰਿਸ਼ਮਿਆਂ ਦੀ ਜਾਣਕਾਰੀ ਹੋਈ ਹੈ। ਸਿਆਣੇ ਵਿਗਿਆਨੀਆਂ ਨੂੰ ਹੁਣ ਸੋਝੀ ਆ ਰਹੀ ਹੈ ਕਿ ਸਾਡੇ ਇਹ ਵਿਗਿਆਨਕ ਤਜ਼ਰਬੇ ਕੁਦਰਤ ਦੀ ਸਹਿਜ ਚਾਲ ਵਿੱਚ ਵਿਘਨ ਪਾਉਂਦੇ ਹਨ ਜੋ ਸਾਡੇ ਜੀਵਨ ਲਈ ਹਾਨੀਕਾਰਕ ਹਨ, ਸਾਡੇ ਭਵਿੱਖ ਲਈ ਵੀ ਖਤਰਨਾਕ ਤੇ ਭਿਆਨਕ ਸਾਬਤ ਹੋ ਰਹੇ ਹਨ। ਸਾਡੀ ਮਾਇਕੀ ਤੀਖਣ ਬੁੱਧੀ ਦੀ ਜਾਣਕਾਰੀ ਸਮਝ ਖੋਜ ਗਿਆਨ ਅਧੂਰਾ ਤੇ ਭਰਮਈ ਹੈ ਜੋ ਇੱਕ ਪਾਸੇ ਸਾਨੂੰ ਸੁੱਖ ਆਰਾਮ ਦਿੰਦਾ ਹੈ ਪਰ ਦੂਜੇ ਪਾਸੇ ਦੁੱਖ ਕਲੇਸ਼ ਤਬਾਹੀ ਦਾ ਕਾਰਨ ਵੀ ਬਣ ਰਿਹਾ ਹੈ। ਅਸੀਂ ਆਪਣੀ ਤੀਖਣ ਬੁੱਧੀ ਨਾਲ ਕੁਦਰਤ ਦੇ ਗੁੱਝੇ ਭੇਦਾਂ ਨੂੰ ਖੋਜ ਕੇ ਇਤਨੇ ਗਲਤਾਨ ਇਤਨੇ ਮਸਤ ਹੋ ਗਏ ਹਾਂ ਕਿ ਕੁਦਰਤ ਦੇ ਕਰਤਾ ਅਕਾਲ ਪੁਰਖ ਤੇ ਕੁਦਰਤ ਨੂੰ ਚਲਾਉਣ ਵਾਲੇ ਇਲਾਹੀ ਹੁਕਮ ਤੋਂ ਹੀ ਅਣਜਾਣ ਤੇ ਅਵੇਸਲੇ ਹੋ ਗਏ ਹਾਂ। ਗੁਰਬਾਣੀ ਵਿੱਚ ਇਹੋ ਜਿਹੇ ਦਿਮਾਗੀ ਗਿਆਨੀਆਂ ਅਥਵਾ ਵਿਗਿਆਨੀਆਂ ਨੂੰ ਇਉਂ ਕਟਾਖ ਕੀਤੇ ਗਏ ਹਨ, ਆਪ ਨਾ ਬੂਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵੈ, ਦਰ ਕਰ ਮਹਿਲ ਠੌਰ ਕੈਸੇ ਪਾਵੈ। ਇਸ ਦੇ ਐਨ ਉਲਟ ਅਨੁਭਵੀ ਗਿਆਨ ਦੇ ਬੁੱਝਣ ਸੀਜਨ ਦੇ ਇਹ ਲਾਭ ਦੱਸੇ ਗਏ ਹਨ। ਗੁਰਮੁਖ ਬੂਝੈ ਸੋਈ ਸੋਝੀ ਹੋਈ, ਅੰਤਰ ਨਾਮ ਵਸੈ ਸੁਖ ਹੋਈ, ਹੁਕਮ ਬੂਝ ਜਨ ਭਏ ਨਿਹਾਲਾ, ਇਹ ਭਗਤਾਂ ਕੀ ਕਾਲਣਾ। ਗੁਰਬਾਣੀ ਵਿੱਚ ਆਤਮਕ ਗਿਆਨ ਪ੍ਰਾਪਤ ਕਰਨ ਦੀ ਜੁਗਤ ਇਉਂ ਦੱਸੀ ਹੈ, ਪ੍ਰਭ ਕੈ ਸਿਮਰਨ ਸਭ ਕਿਛ ਸੂਝੈ। ਅਨੁਭਵੀ ਆਤਮਕ ਗਿਆਨ ਦੀ ਸੋਝੀ ਲਈ ਸਤਿਗੁਰੂ ਦੀ ਬਖਸ਼ਿਸ਼ ਲਾਜ਼ਮੀ ਹੈ। ਹਾਂ ਜੀ ਅਨੁਭਵੀ ਆਤਮਕ ਗਿਆਨ ਦੀ ਸੋਝੀ ਲਈ ਸਤਿਗੁਰੂ ਦੀ ਬਖਸ਼ਿਸ਼ ਲਾਜ਼ਮੀ ਹੈ, ਗ੍ਰੇਸ ਦੀ ਲੋੜ ਹੈ। ਸੋਧਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਪਰ ਆਤਮਕ ਗਿਆਨ ਨੂੰ ਬੁੱਝਣ ਤੇ ਚੀਨਣ ਵਾਲੇ ਤਤ ਜੋਗ ਕੇ ਬੇਤੇ ਕੋਈ ਵਿਰਲੇ ਹੀ ਹੁੰਦੇ ਹਨ। ਅਕਤ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝੇ। ਜੇ ਸਾਨੂੰ ਆਪਣੀ ਭੁੱਲੀ ਹੋਈ ਵਿਰਾਸਤ ਦਾ ਕੋਈ ਪਤਾ ਦੱਸੇ, ਹਾਂਜੀ ਜੇ ਸਾਨੂੰ ਕੋਈ ਸਾਡੀ ਭੁੱਲੀ ਹੋਈ ਵਿਰਾਸਤ ਦਾ ਕੋਈ ਪਤਾ ਦੱਸੇ ਤਾਂ ਅਸੀਂ ਉਸ ਦੀ ਪ੍ਰਾਪਤੀ ਲਈ ਵਕੀਲ ਦੁਆਰਾ ਕਾਨੂੰਨੀ ਤੌਰ 'ਤੇ ਆਪਣਾ ਹੱਕ ਸਾਬਤ ਕਰਨ ਲਈ ਸਾਰਾ ਜ਼ੋਰ ਲਾ ਦਿੰਦੇ ਹਾਂ। ਹਾਲਾਂਕਿ ਇਹ ਦੁਨਿਆਵੀ ਪਦਾਰਥ ਹੀ ਹੈ, ਸਾਡੇ ਨਾਲ ਵੀ ਨਹੀਂ ਜਾਣਾ। ਦੂਜੇ ਪਾਸੇ ਸਾਡੀ ਆਤਮਕ ਵਿਰਾਸਤ, ਆਤਮਕ ਵਿਰਾਸਤ ਸਾਡੇ ਅੰਦਰ ਹੀ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਜਾਂ ਉਸਦਾ ਲਾਹਾ ਲੈਣ ਲਈ ਸਾਨੂੰ ਕੋਈ ਵਕੀਲ ਕਰਨ ਜਾਂ ਅਦਾਲਤਾਂ ਵਿੱਚ ਖੁਆਰ ਹੋਣ ਦੀ ਲੋੜ ਨਹੀਂ। ਇਹ ਆਤਮਕ ਵਿਰਾਸਤ, ਪਿਓ ਦਾਦੇ ਦਾ ਖਜ਼ਾਨਾ, ਇਹ ਸਾਡੇ ਅੰਦਰ ਆਤਮਾ ਵਿੱਚ ਸਮਾਇਆ ਹੋਣ ਕਰਕੇ ਸਾਨੂੰ ਆਪਣੇ ਅੰਦਰ ਹੀ ਖੋਜ ਕਰਨ ਦੀ ਲੋੜ ਹੈ, ਜਿਸ ਲਈ ਸਾਨੂੰ ਅੰਦਰ ਹੀ ਬੋਰਿੰਗ ਕਰਨੀ ਪਵੇਗੀ ਅਥਵਾ ਅੰਤਰਮੁਖੀ ਹੋਣਾ ਪਵੇਗਾ। ਇਹ ਖਜ਼ਾਨਾ ਜਿਸ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਹਰ ਰਸ, ਪਿਰਮ ਪਿਆਲਾ ਆਦਿ ਕਿਹਾ ਗਿਆ ਹੈ, ਜਿਸ ਦਾ ਪਤਾ ਤੇ ਬਿਆਨ ਗੁਰਬਾਣੀ ਵਿੱਚ ਖੋਲ੍ਹ ਕੇ ਵਿਸਥਾਰ ਨਾਲ ਕੀਤਾ ਹੋਇਆ ਹੈ ਤੇ ਇਸ ਦੇ ਲੱਭਣ ਲਈ ਵੀ ਸੌਖੇ ਤੇ ਸਪਸ਼ਟ ਸਾਧਨ ਦੱਸੇ ਹਨ। ਉਹ ਕਿਹੜੇ ਸਾਧਨ ਹਨ? ਜਿਹੜਾ ਸਾਨੂੰ ਗੁਰਬਾਣੀ ਵਿੱਚ ਨਾਮ ਦਾ ਪਤਾ ਦੱਸਦੇ ਹਨ। ਪਹਿਲਾ ਸਾਧਨ ਹੈ ਸਤਿਗੁਰੂ ਦੀ ਬਖਸ਼ਿਸ਼, ਦੂਸਰਾ ਸਾਧਨ ਸਾਧ ਸੰਗਤ, ਤੇ ਤੀਸਰਾ ਸਾਧਨ ਨਾਮ ਅਭਿਆਸ ਕਮਾਈ। ਹਾਂਜੀ, ਗੁਰਬਾਣੀ ਵਿੱਚ ਨਾਮ ਦੀ ਪ੍ਰਾਪਤੀ ਲਈ, ਸ਼ਬਦ ਹਰ ਰਸ ਪਿਰਮ ਪਿਆਲਾ ਲਈ ਗੁਰਬਾਣੀ ਵਿੱਚ ਖੋਲ੍ਹ ਕੇ ਵਿਸਤਾਰ ਨਾਲ ਦੱਸਿਆ ਹੈ, ਲੱਭਣ ਲਈ ਜਿਹੜੇ ਸੌਖੇ ਸਾਧਨ ਦੱਸੇ ਹਨ, ਪਹਿਲਾ ਸਤਿਗੁਰੂ ਦੀ ਬਖਸ਼ਿਸ਼, ਦੂਸਰਾ ਸਾਧ ਸੰਗਤ, ਤੇ ਤੀਸਰਾ ਨਾਮ ਅਭਿਆਸ ਕਮਾਈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਸਾਧੂ ਸੰਗਤ ਅਥਵਾ ਸਾਧ ਸੰਗਤ ਦੀ ਪ੍ਰੇਰਣਾ ਤੇ ਜੀਵਨ ਛੋਹ ਨਾਲ ਨਾਮ ਅਭਿਆਸ ਕਮਾਈ ਸਹਿਜੇ ਹੀ ਹੁੰਦੀ ਹੈ। ਸਤ ਸੰਗਤ ਲਗਹਰ ਧਿਆਈਐ, ਹਰ ਹਰ ਚੱਲੇ ਤੇਰੇ ਨਾਲ। ਦਿਮਾਗੀ ਗਿਆਨ ਦੁਆਰਾ ਜਾਣਨਾ, ਸਮਝਣਾ ਤੇ ਇਸ ਦਿਮਾਗੀ ਰੋਸ਼ਨੀ ਦੀ ਪ੍ਰੇਰਣਾ ਨਾਲ ਉੱਦਮ ਕਰਨਾ ਤ੍ਰੈ ਗੁਣਾਂ ਵਿੱਚ ਹਉਮੈ ਦੇ ਆਸਰੇ ਹੈ। ਸਾਡੀ ਬੁੱਧੀ ਦੀ ਸ਼ਕਤੀ ਸੀਮਤ ਹੈ, ਇਸ ਲਈ ਸਾਡੀ ਸਮਝ ਅਧੂਰੀ ਤੇ ਸਾਡਾ ਉੱਦਮ ਵੀ ਗਲਤ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਬੇਅੰਤ ਜਗਿਆਸੂ ਆਤਮਕ ਖੋਜ ਵਿੱਚ ਲੱਗੇ ਤਾਂ ਹੋਏ ਹਨ, ਪਰ ਸਹੀ ਆਤਮਕ ਜੀਵਨ ਸੇਧ ਤੋਂ ਵਾਂਝੇ ਹੋਣ ਕਾਰਨ ਭੰਬਲ ਭੂਸਿਆਂ ਵਿੱਚ ਪੈ ਕੇ ਖੜਦੀ ਕਲਾ ਵਿੱਚ ਅਜਾਈ ਆਪਣਾ ਜੀਵਨ ਗਵਾ ਰਹੇ ਹਨ। ਹਾਂਜੀ, ਬੇਅੰਤ ਜਗਿਆਸੂ ਆਤਮਕ ਖੋਜ ਵਿੱਚ ਲੱਗੇ ਤਾਂ ਹੋਏ ਹਨ, ਪਰ ਸਹੀ ਆਤਮਕ ਜੀਵਨ ਸੇਧ ਤੋਂ ਵਾਂਝੇ ਹੋਣ ਕਾਰਨ ਭੰਬਲ ਭੂਸਿਆਂ ਵਿੱਚ ਪੈ ਕੇ ਖੜਦੀ ਕਲਾ ਵਿੱਚ ਅਜਾਈ ਆਪਣਾ ਜੀਵਨ ਗਵਾ ਰਹੇ ਹਨ। ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਬਦ ਬਾਦੇ, ਪਿਆਰੇ ਇਨ ਬਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ। ਬਿਜਲੀ ਬਾਬਤ ਸਾਡੀ ਜਾਣਕਾਰੀ ਤੇ ਗਿਆਨ ਸਾਡੀ ਬੁੱਧੀ ਤਾਈਂ ਸੀਮਤ ਹੈ, ਪਰ ਇਸਦਾ ਤੱਤ ਗਿਆਨ ਬਿਜਲੀ ਦੇ ਕਰੰਟ ਨਾਲ ਛੋਹ ਕੇ ਹੀ ਹੋ ਸਕਦਾ ਹੈ। ਜਦ ਬਿਜਲੀ ਦੇ ਕਰੰਟ ਨਾਲ ਸਾਡਾ ਸਰੀਰ ਛੂੰਹਦਾ ਹੈ ਤਾਂ ਸਾਡੇ ਸਰੀਰ ਨੂੰ ਝਟਕਾ ਵੱਜਦਾ ਹੈ, ਸ਼ੌਕ ਲੱਗਦਾ ਹੈ। ਇਸ ਝਟਕੇ ਦਾ ਨਿੱਜੀ ਤਜਰਬਾ ਹੀ ਬਿਜਲੀ ਦੇ ਅਸਲੀ ਤੱਤ ਗਿਆਨ ਦਾ ਬੂਝਣਾ, ਸੀਜਣਾ, ਚੀਨਣਾ ਅਥਵਾ ਪਹਿਚਾਨਣਾ ਹੈ। ਇਸੇ ਤਰ੍ਹਾਂ ਸ਼ਬਦ ਨਾਮ ਦੀ ਬਾਬਤ ਸਾਡਾ ਗਿਆਨ, ਦਿਮਾਗੀ ਗਿਆਨ ਅਧੂਰਾ ਤੇ ਫੋਕਾ ਹੈ। ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ, ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ, ਚੰਦਨ ਚੰਦਨ ਕਹਿਤ ਪ੍ਰਗਟੈ ਨਾ ਸੁਭਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਗਾਸ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਪਾਨ ਉਦਤ ਆਕਾਸ ਹੈ। ਭਾਵੇਂ ਨਾਮ ਦੀ ਜੀਵਨ ਰੋਂ ਸਾਡੇ ਅੰਦਰ ਬਾਹਰ ਰਵ ਰਹੀ ਭਰਪੂਰ ਹੈ, ਸਾਨੂੰ ਮਾਤ ਪਿਤਾ ਦੀ ਨਿਆਈ ਪਾਲਦੀ ਹੈ, ਪੋਸਦੀ ਹੈ, ਪਿਆਰ ਕਰਦੀ ਹੈ, ਪਰ ਸਾਡੇ ਮੈਲੇ ਮਨ ਨੂੰ ਨਾਮ ਦੀ ਬਾਬਤ ਨਿਸ਼ਚਾ ਜਾਂ ਸ਼ਰਧਾ ਭਾਵਨੀ ਨਹੀਂ ਉਪਜਦੀ। ਨਾਮ, ਸ਼ਬਦ, ਹੁਕਮ ਦੀ ਬਾਬਤ ਸਾਡਾ ਪੜਿਆ ਪੜਾਇਆ ਸੁਣਿਆ ਸੁਣਾਇਆ ਓਪਰਾ ਜਿਹਾ ਗਿਆਨ ਸਾਡੀ ਬੁੱਧੀ ਤਾਂ ਸੀਮਤ ਹੈ ਜੋ ਛੇਤੀ ਹੀ ਉੱਡ ਪੁੱਟ ਜਾਂਦਾ ਹੈ। ਇਹਨਾਂ ਆਤਮਕ ਗੁਣਾਂ ਦਾ ਅਸਲੀ ਤੱਤ ਗਿਆਨ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਜਦੋਂ ਸਾਡੇ ਮਨ ਨੇ ਨਾਮ ਦੀ ਜੀਵਨ ਰੋਂ ਦੀ ਛੋਹ ਲੱਗਦੀ ਹੈ ਤਾਂ ਹੀ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ। ਹਾਂਜੀ, ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਜਦੋਂ ਸਾਡੇ ਮਨ ਨੂੰ ਨਾਮ ਦੀ ਜੀਵਨ ਰੋਹ ਤੇ ਛੋਹ ਲੱਗਦੀ ਹੈ ਤਾਂ ਹੀ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ। ਗੁਰ ਸ਼ਬਦੀ ਗੋਬਿੰਦ ਗਜਿਆ ਹੋ ਕੇ ਨਾਨਕ ਕਾ ਪਾਤਸ਼ਾਹ ਦੀਸੇ ਜ਼ਾਹਿਰਾ ਹੋ ਜਾਂਦਾ ਹੈ। ਕਰ ਕਿਰਪਾ ਪ੍ਰਸਾਦ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅਲੋ ਬੇਲੀ। ਇਸ ਅਲੌਕਿਕ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੇ ਨਿੱਜੀ ਆਤਮਕ ਤਜਰਬੇ ਨੂੰ ਹੀ ਬੁੱਝਣਾ, ਸੀਜਣਾ, ਚੀਨਣਾ ਤੇ ਪਹਿਚਾਨਣਾ ਕਿਹਾ ਜਾਂਦਾ ਹੈ। ਅਲੌਕਿਕ ਆਤਮਕ ਅਨੁਭਵੀ ਪ੍ਰਕਾਸ਼ ਦੇ ਨਿੱਜੀ ਆਤਮਕ ਤਜਰਬੇ ਨੂੰ ਬੁੱਝਣਾ, ਸੀਜਣਾ, ਚੀਨਣਾ ਤੇ ਪਹਿਚਾਨਣਾ ਕਿਹਾ ਜਾਂਦਾ ਹੈ। ਦਿਮਾਗੀ ਗਿਆਨ ਤੇ ਅੰਤਰ ਆਤਮੇ ਅਨੁਭਵੀ ਆਤਮਕ ਗਿਆਨ ਦਾ ਨਿਖੇੜਵਾਂ ਨਿਰਣਾ ਇਉਂ ਕੀਤਾ ਜਾਂਦਾ ਹੈ। ਇੱਕ ਪਾਸੇ ਬੁੱਧੀ ਦਾ ਗਿਆਨ ਹੈ ਤੇ ਦੂਜੇ ਪਾਸੇ ਅਨੁਭਵੀ ਗਿਆਨ ਹੈ। ਇਹਨਾਂ ਦਾ ਨਿਖੇੜਵਾਂ ਨਿਰਣਾ ਇਉਂ ਕੀਤਾ ਜਾਂਦਾ ਹੈ। ਬੁੱਧੀ ਦਾ ਗਿਆਨ, ਬੁੱਧੀ ਤ੍ਰੈਗੁਣਾਂ ਦਾ ਅੰਗ ਹੈ, ਇਸ ਦਾ ਗਿਆਨ ਵੀ ਅਧੂਰਾ ਤੇ ਗਲਤ ਹੋ ਸਕਦਾ ਹੈ। ਬੁੱਧੀ ਆਪਣਾ ਗਿਆਨ ਬਾਹਰੋਂ ਤ੍ਰੈਗੁਣਾਂ ਦੇ ਅਕਸ ਤੋਂ ਪ੍ਰਾਪਤ ਕਰਦੀ ਹੈ। ਬੁੱਧੀ ਦੀ ਸਮਰੱਥਾ ਸੀਮਤ ਹੈ, ਬੁੱਧੀ ਦਾ ਗਿਆਨ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ, ਇਸ ਲਈ ਇਹ ਸੱਚ ਨਹੀਂ ਹੈ। ਬੁੱਧੀ ਦਾ ਗਿਆਨ ਬਾਰਮੁਖੀ ਤ੍ਰੈਗੁਣਾਂ ਤੇ ਆਧਾਰ ਤੇ ਹੈ ਜੋ ਕਿ ਮਾਦੀ ਹੋਣ ਕਰਕੇ ਖੁਸ਼ਕ ਤੇ ਰੁੱਖਾ ਸੁੱਕਾ ਹੁੰਦਾ ਹੈ। ਬੁੱਧੀ ਦਾ ਅਧਿਆਤਮਕ ਗਿਆਨ ਬਾਰਮੁਖੀ ਹੋਣ ਕਾਰਨ ਓਪਰਾ, ਅਧੂਰਾ ਤੇ ਝੂਠਾ ਹੈ। ਇਹ ਸੁਣਿਆ ਸੁਣਾਇਆ, ਸਮਝਿਆ ਸਮਝਾਇਆ, ਫੋਕਟ ਦਿਮਾਗੀ ਕਲਪਨਾ ਹੀ ਹੈ ਬੁੱਧੀ ਦਾ ਗਿਆਨ। ਬੁੱਧੀ ਦਾ ਗਿਆਨ ਸਾਡੀਆਂ ਬਾਹਰਲੀ ਇੰਦਰੀਆਂ ਦੇ ਅੰਤਿਸ਼ ਕਰਨ ਦਾ ਅਕਸ ਹੈ, ਇਸ ਲਈ ਇਹ ਇੱਕੋ ਵਿਸ਼ੇ ਤੇ ਹਰ ਇੱਕ ਦੀ ਭਿੰਨ ਭਿੰਨ ਰਾਏ ਹੋ ਸਕਦੀ ਹੈ, ਜਿਸ ਕਾਰਨ ਅਕਸਰ ਵਾਦ ਵਿਵਾਦ ਤੇ ਝਗੜਿਆਂ ਦਾ ਕਾਰਨ ਬਣਦਾ ਹੈ। ਬੁੱਧੀ ਦਾ ਗਿਆਨ ਮਨੁੱਖੀ ਹਉਮੈ ਦੇ ਅਧੀਨ ਉਸਦੀ ਆਪਣੀ ਮਿਹਨਤ ਤੇ ਘਾਲਣਾ ਦਾ ਫਲ ਹੈ। ਦਿਮਾਗੀ ਗਿਆਨ ਸਿਰਫ ਇਸ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ। ਦਿਮਾਗੀ ਗਿਆਨ ਹਉਮੈ ਵਿੱਚ ਆਪਣੀ ਵਿਦਵਤਾ ਦੀ ਪੰਡ ਚੁੱਕੀ ਫਿਰਦਾ ਹੈ। ਦਿਮਾਗੀ ਗਿਆਨ ਤ੍ਰੈਗੁਣੀ ਮਾਇਆ ਦੀ ਖੋਜ ਤੇ ਸੰਗਤ ਕਰਦਾ ਹੋਇਆ ਮੋਹ ਮਾਇਆ ਵਿੱਚ ਗਲਤਾਨ ਹੁੰਦਾ ਹੈ ਤੇ ਦੂਜੇ ਭਾਵ ਅੰਦਰ ਟੈਂਦੀਆਂ ਕਲਾ ਵਿੱਚ ਵਿਚਰਦਾ ਹੈ। ਦਿਮਾਗੀ ਗਿਆਨ ਸਾਨੂੰ ਤ੍ਰੈਗੁਣਾਂ ਦੀ ਟੀਸੀ ਤਾਈਂ ਪਹੁੰਚਾ ਸਕਦਾ ਹੈ, ਪਰ ਉਦੋਂ ਅਗਾਹਾਂ ਆਤਮਕ ਵਿਹੜੇ ਵਿੱਚ ਦਾਖਲ ਕਰਨ ਦੀ ਸਮਰੱਥਾ ਨਹੀਂ ਰੱਖਦਾ। ਦਿਮਾਗੀ ਗਿਆਨ ਹਾਸਲ ਕਰਨ ਲਈ ਅਤਿਅੰਤ ਕਾਲਨਾ ਖਰਚ ਦੀ ਲੋੜ ਪੈਂਦੀ ਹੈ। ਦਿਮਾਗੀ ਗਿਆਨ ਕੁਦਰਤ ਦੇ ਗੁੱਝੇ ਭੇਦਾਂ ਦੀ ਕੁੰਜੀ ਹੈ। ਦਿਮਾਗੀ ਗਿਆਨੀ ਕੁਦਰਤੀ ਭੇਦਾਂ ਦੀ ਖੋਜ ਕਰਕੇ ਹੈਰਾਨ ਹੁੰਦੇ ਹਨ ਤੇ ਆਕੜੇ ਫਿਰਦੇ ਹਨ। ਦਿਮਾਗੀ ਗਿਆਨ ਤ੍ਰੈਗੁਣੀ ਦੂਜੇ ਭਾਵ ਦੀ ਰੰਗਤ ਨਾਲ ਜੀਵਾਂ ਵਿੱਚ ਖੁਦ ਗਰਜ਼ੀ, ਦੁਐਤ, ਤ੍ਰਿਸ਼ਨਾ, ਨਫ਼ਰਤ, ਲੜਾਈਆਂ, ਝਗੜੇ, ਜ਼ੁਲਮ ਦਾ ਕਾਰਨ ਬਣਿਆ ਹੈ, ਜਿਹਾ ਕਿ ਪਿਛਲੀਆਂ ਭਿਆਨਕ ਲੜਾਈਆਂ। ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੋਣ ਦੇ ਬਾਵਜੂਦ ਦੁਨੀਆਂ ਵਿੱਚ ਈਰਖਾ, ਦੁਐਤ, ਨਫ਼ਰਤ, ਤ੍ਰਿਸ਼ਨਾ, ਲੜਾਈਆਂ, ਜ਼ੁਲਮ, ਅਸ਼ਾਂਤੀ ਦਾ ਕਾਰਨ ਬਣਿਆ ਹੋਇਆ ਹੈ। ਦਿਮਾਗੀ ਗਿਆਨ ਦੂਜੇ ਭਾਵ ਵਿੱਚ ਵਿਚਰਦਾ ਹੈ, ਇਸ ਲਈ ਜਿੱਥੇ ਇਸਨੇ ਸਾਨੂੰ ਬੇਅੰਤ ਸੁੱਖ ਆਰਾਮ ਪਹੁੰਚਾਇਆ ਹੈ, ਉੱਥੇ ਉਸ ਤੋਂ ਵੀ ਜ਼ਿਆਦਾ ਦੁੱਖ, ਕਲੇਸ਼ ਤੇ ਅਸ਼ਾਂਤੀ ਦਾ ਕਾਰਨ ਬਣਿਆ ਹੈ। ਦਿਮਾਗੀ ਗਿਆਨੀ ਉਕਤੀਆਂ ਜੁਗਤੀਆਂ ਦੇ ਜੰਗਲ ਵਿੱਚ ਆਪ ਫਸ ਜਾਂਦੇ ਹਨ, ਹੋਰਨਾਂ ਲੋਕਾਂ ਨੂੰ ਵੀ ਫਸਾਈ ਰੱਖਦੇ ਹਨ ਤੇ ਨਾਨਕ ਲੇਖੇ ਇੱਕ ਗੱਲ ਤੋਂ ਦੁਰੇਡੇ ਚਲੇ ਜਾਂਦੇ ਹਨ। ਦਿਮਾਗੀ ਅਧਿਆਤਮਕ ਗਿਆਨ ਨਾਲ ਸਾਡੀ ਹਉਮੈ ਨੂੰ ਪੱਠੇ ਪੈਂਦੇ ਹਨ, ਅਸੀਂ ਭਲੇਰੇ ਬਣ ਜਾਂਦੇ ਹਾਂ, ਸਾਡੇ ਮਨ ਨੂੰ ਸਿਆਣਪ ਤੇ ਵਿਦਵਤਾ ਦੀ ਪਾਣ ਚੜ ਜਾਂਦੀ ਹੈ, ਜਿਸ ਕਾਰਨ ਸਾਡੇ ਮਨ ਉੱਚੀ ਸੁੱਚੀ ਇਲਾਹੀ ਭਾਵਨਾ ਤੇ ਅਨੁਭਵੀ ਲਿਸ਼ਕਾਂ ਤੋਂ ਵਾਂਝੇ ਰਹਿੰਦੇ ਹਾਂ। ਇਹ ਸੀ ਦਿਮਾਗੀ ਗਿਆਨ। ਬੁੱਧੀ ਦਾ ਗਿਆਨ, ਤੇ ਦੂਸਰੇ ਪਾਸੇ ਹੈ ਅਨੁਭਵੀ ਗਿਆਨ। ਅਨੁਭਵੀ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ ਅਨੁਭਵੀ ਗਿਆਨ। ਹਾਂਜੀ, ਅਨੁਭਵੀ ਗਿਆਨ ਅਨੁਭਵੀ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ ਜੋ ਅਪੁੱਲ ਤੇ ਪੂਰਨ ਹੈ। ਅਨੁਭਵੀ ਅੰਦਰਲੇ ਆਤਮਾ ਤੋਂ ਉਪਜਦਾ ਹੈ ਤੇ ਨਿਰਮਲ ਤੇ ਸੰਪੂਰਨ ਹੈ। ਅਨੁਭਵ ਦਾ ਸੋਮਾ ਇਲਾਹੀ ਮੰਡਲ ਹੋਣ ਕਰਕੇ ਇਸ ਦੀ ਸਮਰਥਾ ਵੀ ਬੇਅੰਤ ਹੈ। ਅਨੁਭਵ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ, ਇਸ ਲਈ ਇਹ ਸਦਾ ਅਟਲ ਤੇ ਸੱਚ ਹੈ। ਅਨੁਭਵੀ ਗਿਆਨ ਦਾ ਸੋਮਾ ਇਲਾਹੀ ਪ੍ਰਕਾਸ਼ ਹੈ, ਇਸ ਲਈ ਇਹਨਾਂ ਇਲਾਹੀ ਲਿਸ਼ਕਾਂ ਵਿੱਚ ਸਾਰੇ ਗੁਣ, ਸਾਰੇ ਰੰਗ, ਰਸ, ਪ੍ਰੇਮ ਚਾਓ ਭਰਪੂਰ ਹਨ। ਅਨੁਭਵੀ ਅਧਿਆਤਮਕ ਗਿਆਨ ਆਪਣੇ ਇਲਾਹੀ ਕੇਂਦਰ ਤੋਂ ਆਉਣ ਕਰਕੇ ਅਸਲੀ ਨਿੱਜੀ ਸੱਚਾ ਸੁੱਚਾ ਨਿੱਜੀ ਤਜਰਬੇ ਤੇ ਆਧਾਰਿਤ ਹੈ। ਅਨੁਭਵੀ ਗਿਆਨ ਇੱਕੋ ਸੋਮੇ ਆਤਮ ਪ੍ਰਕਾਸ਼ ਦੀ ਲਿਸ਼ਕ ਹੋਣ ਕਾਰਨ ਸਾਰੀਆਂ ਰੂਹਾਂ ਦੇ ਅਨੁਭਵ ਦਾ ਨਿੱਜੀ ਤਜਰਬਾ ਇੱਕੋ ਹੁੰਦਾ ਹੈ ਤੇ ਕਿਸੇ ਵਾਦ ਵਿਵਾਦ ਲਈ ਗੁੰਜਾਇਸ਼ ਹੀ ਨਹੀਂ ਹੁੰਦੀ ਅਨੁਭਵੀ ਗਿਆਨ ਵਿੱਚ। ਅਨੁਭਵੀ ਗਿਆਨ ਸਤਿਗੁਰੂ ਦੀ ਇਲਾਹੀ ਦਾਤ ਹੈ, ਜਿਸ ਦੀ ਸੰਤਨ ਹੱਥ ਰਾਖੀ ਕੁੰਜੀ ਹੈ। ਹਾਂਜੀ, ਅਨੁਭਵੀ ਗਿਆਨ ਸਤਿਗੁਰੂ ਦੀ ਇਲਾਹੀ ਦਾਤ ਹੈ, ਜਿਸ ਦੀ ਸੰਤਨ ਹੱਥ ਰਾਖੀ ਕੁੰਜੀ ਹੈ। ਆਤਮਕ ਗਿਆਨ ਇੱਥੇ ਉੱਥੇ ਸਹਾਇਕ ਹੋ ਕੇ ਲੋਕ ਸੁਖੀ ਪਰਲੋਕ ਸੁਹੇਲੇ ਕਰਦਾ ਹੈ। ਅਨੁਭਵੀ ਗਿਆਨ ਦੇ ਪ੍ਰਕਾਸ਼ ਵਿੱਚ ਵਿਦਵਤਾ ਦੀ ਕੂੜੀ ਹੋਮੇ ਸੜ ਜਾਂਦੀ ਹੈ ਤੇ ਉਹ ਆਤਮਕ ਪ੍ਰਕਾਸ਼ ਦਾ ਰੰਗ ਰਸ ਮਾਣਦਾ ਹੈ। ਅਨੁਭਵੀ ਗਿਆਨ ਇਲਾਹੀ ਗੁਣ ਪ੍ਰੀਤ ਪ੍ਰੇਮ ਰਸ ਚਾਉ ਦੇ ਵਲਵਲੇ ਮਾਣਦਾ, ਚੜ੍ਹਦੀਆਂ ਕਲਾ ਵਿੱਚ ਵਿਚਰਦਾ ਹੈ। ਅਨੁਭਵੀ ਗਿਆਨ ਤ੍ਰੈਗੁਣਾਂ ਦੇ ਮਾਇਕੀ ਦਾਇਰੇ ਤੋਂ ਕੱਢ ਕੇ ਇਲਾਹੀ ਦੇਸ਼ ਪ੍ਰਕਾਸ਼ ਰੂਪ ਵਿੱਚ ਦਾਖਲ ਕਰਦਾ ਹੈ। ਅਨੁਭਵੀ ਗਿਆਨ ਅਲੌਕਿਕ ਇਲਾਹੀ ਦਾਤ ਹੈ, ਜਿਸ ਲਈ ਸਤਿਗੁਰੂ ਨੂੰ ਆਪਾ ਭੇਟ ਕਰਨਾ ਪੈਂਦਾ ਹੈ। ਹਾਂਜੀ, ਅਨੁਭਵੀ ਗਿਆਨ ਇਹ ਅਮੋਲਕ ਇਲਾਹੀ ਦਾਤ ਹੈ, ਜਿਸ ਲਈ ਸਤਿਗੁਰੂ ਨੂੰ ਆਪਾ ਭੇਟ ਕਰਨਾ ਪੈਂਦਾ ਹੈ ਤੇ ਜੋ ਗੁਰਮੁਖ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ। ਅਨੁਭਵੀ ਗਿਆਨ ਇਲਾਹੀ ਦੇਸ਼ ਦੇ ਭੇਦਾਂ ਦੀ ਕੁੰਜੀ ਹੈ। ਅਨੁਭਵੀ ਗਿਆਨ ਦੁਆਰਾ ਜੀਓ ਜੀਵ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ ਅਨੁਸਾਰ ਕਿਸੇ ਵਿਸਮਾਦੀ ਨਸ਼ੇ ਵਿੱਚ ਵਾਓ ਵਾਓ ਕਹਿ ਉੱਠਦਾ ਹੈ ਤੇ ਇਲਾਹੀ ਮੰਡਲਾਂ ਦੇ ਸੋਹਣੇ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦਾ ਹੈ। ਅਨੁਭਵੀ ਗਿਆਨ ਜੀਵਾਂ ਨੂੰ ਆਪਣੇ ਕੇਂਦਰ ਰੱਬ ਦੀ ਸੋਝੀ ਦਿੰਦਾ ਹੈ ਤੇ ਮੈਤਰੀ ਭਾਵ ਪ੍ਰੀਤ ਪ੍ਰੇਮ ਸੇਵਾ ਤੇ ਕੁਰਬਾਨੀ ਵੱਲ ਪ੍ਰੇਰਦਾ ਹੈ। ਅਨੁਭਵੀ ਗਿਆਨ ਦਾ ਜਿੱਥੇ ਵੀ ਪ੍ਰਕਾਸ਼ ਹੋਇਆ ਹੈ ਉੱਥੇ ਹੀ ਅਸੁਰੀ ਔਗਣਾਂ ਦੀ ਬਜਾਏ ਦੈਵੀ ਗੁਣਾਂ ਦਾ ਪ੍ਰਵੇਸ਼ ਤੇ ਸ਼ਾਂਤੀ ਵਰਤਦੀ ਹੈ, ਜਿਹਾ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਤੇ ਸਾਧ ਸੰਗਤ ਵਿੱਚ ਵੀ ਵਰਤਦੀ ਹੈ। ਅਨੁਭਵੀ ਗਿਆਨ ਦਾ ਸੋਮਾ ਇੱਕ ਪਰਮਾਤਮਾ ਹੋਣ ਕਾਰਨ ਸਾਨੂੰ ਉਸ ਏਕੇ ਦੇ ਸੋਹਣੇ ਪ੍ਰਕਾਸ਼ ਮੰਡਲ ਦੀ ਸੋਝੀ ਦਿੰਦਾ ਹੈ, ਜਿਸ ਵਿੱਚ ਪ੍ਰੀਤ ਪ੍ਰੇਮ ਰਸ ਰੰਗ ਚਾਉ ਰਵ ਰਿਹਾ ਹੈ ਤੇ ਤ੍ਰੈਗੁਣਾਂ ਦੇ ਦੂਜੇ ਪਾਉ ਦੀ ਅਨਹੋਂਦ ਹੈ। ਅਨੁਭਵੀ ਗਿਆਨ ਲਈ ਕਿਸੇ ਦਿਮਾਗੀ ਉਕਤੀ ਜੁਕਤੀ ਦੀ ਲੋੜ ਨਹੀਂ, ਇਹ ਤਾਂ ਭੋਲੇ ਪਾਏ ਸ਼ਰਧਾ ਪਾਵਨੀ ਦੀ ਖੇਲ ਹੈ। ਅਨੁਭਵੀ ਗਿਆਨ ਲਈ ਨਿਰਮਲ ਮਨ ਦੀ ਲੋੜ ਹੈ। ਹਾਂਜੀ, ਅਨੁਭਵੀ ਗਿਆਨ ਲਈ ਨਿਰਮਲ ਮਨ ਦੀ ਲੋੜ ਹੈ, ਜਿਸ ਤੇ ਪਹਿਲਾਂ ਤੋਂ ਕਿਸੇ ਹੋਰ ਦਿਮਾਗੀ ਗਿਆਨ ਦੀ ਪਾਣ ਨਾ ਚੜੀ ਹੋਵੇ। ਫਿਰ ਕੀ ਕਰਨਾ ਹੈ ਅਨੁਭਵੀ ਗਿਆਨ ਲਈ? ਹੋਸ਼ਾਂ ਨੂੰ ਤਿਆਗ ਕੇ ਮਸਤੀ ਦਾ ਰਾਹ ਫੜਨਾ ਹੈ। ਹਾਂਜੀ, ਹੋਸ਼ਾਂ ਨੂੰ ਤਿਆਗ ਕੇ ਮਸਤੀ ਦਾ ਰਾਹ ਫੜਨਾ ਹੈ। ਅਕਲ ਚਤਰਾਈਆਂ ਉਕਤੀਆਂ ਜੁਗਤੀਆਂ ਖਿਆਲੀ ਕਲਪਨਾ ਦੀਆਂ ਉਡਾਰੀਆਂ ਨਾਲ ਇਲਾਹੀ ਸੂਖਮ ਤੱਤ ਦਾ ਅਨੁਭਵੀ ਪ੍ਰਕਾਸ਼ ਨਹੀਂ ਹੋ ਸਕਦਾ। ਅਨੁਭਵੀ ਪ੍ਰਕਾਸ਼ ਵਿੱਚ ਸਾਰੇ ਕੰਮ ਸਹਿਜੇ ਹੀ ਹੋ ਜਾਂਦੇ ਹਨ, ਸਹਿਜੇ ਹੀ ਸੌਰਦੇ ਹਨ ਤੇ ਮਨੁੱਖ ਆਨੰਦ ਸਹਿਜ ਤੇ ਖੇੜੇ ਦੀ ਅਵਸਥਾ ਵਿੱਚ ਪਹੁੰਚਦਾ ਹੈ ਅਨੁਭਵੀ ਪ੍ਰਕਾਸ਼ ਵਿੱਚ। ਸੱਚ ਤਾਂ ਇਹ ਹੈ ਕਿ ਸਾਡਾ ਰੱਬ ਸਾਡੇ ਅੰਦਰ ਗੁਪਤ ਓਤ ਪੋਤ ਲਿਪਟਿਆ ਹੈ। हां जी सच तो यह है कि साडा रब साडे अंदर गुप्त तौर ते ओत पोत लिपटिया है, साडा मन साडी आत्मा दा ही अक्स है, पर इस मन ते हौमे दा पर्दा होने कारण सानू अपने आपे दी सोजी नहीं पैंदी। हौमे बूझे ता दर सूझे, मतलब यह है कि त्रै गुणा दे भरम विच हौमे दे नशे नाल सानू डूंगी कुकी चढ़ी हुई है। हौमे दे नशे नाल सानू डूंगी कुकी चढ़ी हुई है ते असी अपने असले आपे नू बुझ नहीं सकते। त्रै गुणा दी मायकी कुकी तो जागन लई साध संगत दी सहायता ते अगवाई दी अत लोड़ है। नाम सिमरन दा अभ्यास करन नाल ही असी इस मायकी नींदर तो जाग के अपने परमेश्वर नाल जुड़ सकते हाँ। त्रै गुणा दी मायकी कुकी तो जागन लई साध संगत दी सहायता दी अत लोड़ है ते नाम अभ्यास करन नाल असी इस मायकी नींदर तो जाग के अपने परमेश्वर नाल जुड़ सकते हाँ। ते होर स्पष्ट करन लई इउं किया जा सकता है कि हौमे दे नशे विच असी अपने असले रब नूं भुल चुके हाँ। ते जे असी इस पुल नूं याद विच बदल दईए तां सानू इलाही दुनिया दी सोझ बूझ हो सकदी है। ए जीव राम दी अंश है, कहो कबीर एव राम की अंश। अनेकां जन्मां तों हौमे दे भरम कारण जीव अपने आपे तो भुलिया होया है। मनुखा जन्म विच ही जीव नूं अपने आपे नूं बुझन सीजन दा मौका मिलिया है। अनेकां जन्मां तों हौमे दे भरम कारण जीव अपने आपे तो भुलिया होया है ते मनुखा जन्म विच जीव नूं अपने आपे नूं बुझन सीजन दा ए मौका मिलिया है, चांस मिलिया है। पर मनुख दी किन्नी अफसोस अधोगति है कि दिमागी ज्ञान दे बेअंत विकास होंदिया होया भी ए अपने आपे बेगमपुरा प्यो दादे दा खजाना नूं बूझ सी चीन पहचान नहीं सकिया ते सारा जीवन पशु दी न्याई खान पीन कम कर दिया सोन विच गवा लेंदा है ते सदा दुख कलेश ते फिकर चिंता दा शिकार बनिया रहिंदा है ते आत्मक सुख प्रीत प्रेम रस चाओ वाले जीवन तो वांझिया रहिंदा है। बिन बूझे पशु की न्याई भ्रम मोहे व्याप्यो माया। साडा ज्ञान भी तीन किस्मां विच वंडिया जा सकता है। साडा ज्ञान ये तीन किस्मां विच वंडिया जा सकता है, पहला मादी ज्ञान, दूसरा धार्मिक ज्ञान ते तीसरा आत्मक अनुभवी ज्ञान। सारी दुनिया मादी ज्ञान विच गलतान है ते धार्मिक ज्ञान तो अनजान अवेसले है। धार्मिक ज्ञान वल किसे किसे दी रुचि होंदी है पर वह भी अनुभवी आत्मक ज्ञान तो कोरे होंदे हन। इस तरह असी सारे मादी ते धार्मिक ज्ञान विच इन्ने रुझे हाँ कि सानू अनुभवी आत्मक ज्ञान दी लोड़ नहीं जापदी, उद्दम तां की करना सी। हालांकि सारी गुरबाणी इस अनुभवी आत्मक ज्ञान वल इशारा ते प्रेरणा करदी है। इस तरह असी बदाम दे छिलड़ ते गिरियां विच ही फसे हुए हाँ ते तत रूप बदाम रोगन तो बेखबर हाँ। मादी ते धार्मिक ज्ञान हौमे दी रंगण विच त्रै गुणा दे दायरे अंदर प्रविरत है। इना दे अक्स विच साडा जीवन एक पक्षी अपूर्ण होन कारण दुख कलेश ईरखा द्वैत रोग चिंता विच गलतान होके दुखी रहिंदा है ते दैवी आत्मक गुणा प्रीत प्रेम रस चाओ सुख शांति तो वांझा रहिंदा है। इसलिए साडे जीवन नूं पूर्ण ते सुखी बनाउण लई हाँ जी साडे जीवन नूं पूर्ण सुखी बनाउण लई मादी ते धार्मिक ज्ञान तो इलावा अनुभवी आत्मक ज्ञान दी भी लोड़ है। नहीं तां दुनिया दी वर्तमान दुखदाई मानसिक भाईचारक ते आत्मक हालत दा सुधार नहीं हो सकदा। साडा वर्तमान विद्यक ते भाईचारक ढांचा सिर्फ मादी ज्ञान ते निर्भर है ते आउन वालियां पनीरियां नू मादी ज्ञान दी पक्की पाण चढ़ रही है। एहो कारण है कि साड़ी आउन वाली पीढ़ी धर्म वलों अवेसली या अनजाणी नहीं बल्कि किरना करन लग पई है ते अपने आप नू सोशलिस्ट ते कम्यूनिस्ट अखवाउन विच फकर समझदी है ते नास्तक बन रही है।
ਗੁਰਬਾਣੀ ਵਿੱਚ ਇਸ ਮਾਦੀ ਪੜ੍ਹਾਈ ਬਾਬਤ ਇਉਂ ਦੱਸਿਆ ਗਿਆ ਹੈ, ਪੜ੍ਹੀਏ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ, ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ। ਦੂਜੇ ਪਾਸੇ ਧਾਰਮਿਕ ਪੱਖ ਵਿੱਚ ਇਤਨੀ ਗਿਲਾਨੀ ਤੇ ਪਖੰਡ ਆਵੜਿਆ ਹੈ, ਧਾਰਮਿਕ ਪੱਖ ਵਿੱਚ ਵੀ ਇਤਨੀ ਗਿਲਾਨੀ ਇਤਨਾ ਪਖੰਡ ਆਵੜਿਆ ਹੈ ਕਿ ਜਨਤਾ ਨੂੰ ਧਰਮ ਵੱਲ ਪ੍ਰੇਰਨਾ ਦੇਣ ਦੀ ਬਜਾਏ ਨਫ਼ਰਤ ਤੇ ਨਾਸਤਿਕਤਾ ਦਾ ਕਾਰਨ ਬਣ ਰਹੀ ਹੈ। ਜਿਨ੍ਹਾਂ ਕਰਮ ਕਾਂਡਾਂ ਤੇ ਪਖੰਡ ਦੇ ਭਰਮ ਭੁਲੇਖਿਆਂ ਤੋਂ ਸਾਨੂੰ ਗੁਰੂ ਸਾਹਿਬਾਂ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਭਰਮ ਭੁਲੇਖਿਆਂ ਵਿੱਚ ਡਿੱਗੀ ਨਹੀਂ ਬਲਕਿ ਗਲਤਾਨ ਹੋ ਰਹੇ ਹਾਂ। ਇਸ ਲੇਖ ਦਾ ਇਹ ਮਤਲਬ ਨਹੀਂ ਕਿ ਅਸੀਂ ਮਾਦੀ ਤੇ ਧਾਰਮਿਕ ਵਿੱਦਿਆ ਪੜ੍ਹਨੀ ਨਹੀਂ। ਹਾਂਜੀ, ਇਸ ਲੇਖ ਦਾ ਇਹ ਮਤਲਬ ਨਹੀਂ ਕਿ ਅਸੀਂ ਮਾਦੀ ਤੇ ਧਾਰਮਿਕ ਵਿੱਦਿਆ ਪੜ੍ਹਨੀ ਨਹੀਂ। ਅਸੀਂ ਦੁਨੀਆਂ ਵਿੱਚ ਹੁਕਮ ਅਨੁਸਾਰ ਵਿਚਰਨਾ ਹੈ, ਜਿਸ ਲਈ ਸਾਨੂੰ ਲੋੜ ਅਨੁਸਾਰ ਇਸ ਦੁਨੀਆਂ ਦੀ ਜਾਣਕਾਰੀ ਵੀ ਲੋੜੀਂਦੀ ਹੈ। ਪਰਮਾਰਥਕ ਜੀਵਨ ਲਈ ਧਾਰਮਿਕ ਗਿਆਨ ਵੀ ਲਾਜ਼ਮੀ ਹੈ, ਪਰ ਇੱਥੇ ਚੰਗੀ ਤਰ੍ਹਾਂ ਸਮਝਣ ਤੇ ਦ੍ਰਿੜ ਕਰਨ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਗਿਆਨ ਗੁਰਬਾਣੀ ਅਨੁਸਾਰ ਮਨੁੱਖ ਲਈ ਸਾਧਨ ਹਨ, ਇਹ ਪੂਰਨਤਾ ਨਹੀਂ, ਪੌੜੀਆਂ ਦੇ ਟੰਬੇ ਹਨ, ਸ਼ਿਖਰ ਨਹੀਂ, ਪੜਾਓ ਹਨ, ਮੰਜ਼ਿਲ ਨਹੀਂ, ਇਹ ਕਲਾਸਾਂ ਹਨ, ਡਿਗਰੀ ਨਹੀਂ। ਸਾਡੀ ਮੌਜੂਦਾ ਅਧੋਗਤੀ ਦੇ ਕਾਰਨ ਦੀ ਗੌਰ ਨਾਲ ਖੋਜ ਕੀਤੀ ਜਾਏ ਤਾਂ ਇਹ ਗੱਲ ਸਹਿਜੇ ਹੀ ਉਗੜ ਕੇ ਸਾਹਮਣੇ ਆਵੇਗੀ ਕਿ ਅਸੀਂ ਮਾਦੀ ਤੇ ਧਾਰਮਿਕ ਦਿਮਾਗੀ ਗਿਆਨ ਨੂੰ ਮੰਜ਼ਿਲ ਸ਼ਿਖਰ ਪੂਰਨਤਾ ਸਮਝੀ ਬੈਠੇ ਹਾਂ ਤੇ ਆਤਮਕ ਅਨੁਭਵੀ ਗਿਆਨ ਵਾਲੀ ਉੱਚੀ ਸੁੱਚੀ ਇਲਾਹੀ ਮੰਜ਼ਿਲ ਸ਼ਿਖਰ ਪੂਰਨਤਾ ਤੋਂ ਬੇਖਬਰ, ਅਣਜਾਣ ਜਾਂ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਗਏ ਹਾਂ। ਹਾਲਾਂਕਿ ਨਿੱਤ ਪੜ੍ਹਨ ਸੁਣਨ ਗਾਉਣ ਦੁਆਰਾ ਗੁਰਬਾਣੀ ਉਸ ਉੱਚੀ ਸੁੱਚੀ ਇਲਾਹੀ ਆਤਮਕ ਅਵਸਥਾ ਵੱਲ ਧਿਆਨ ਦਿਵਾਉਂਦੀ ਤੇ ਪ੍ਰੇਰਦੀ ਰਹਿੰਦੀ ਹੈ। ਭਾਵੇਂ ਵਿਗਿਆਨੀਆਂ ਨੇ ਕੁਦਰਤ ਦੀ ਡੂੰਘੀ ਖੋਜ ਕਰਕੇ ਅਤ ਸੂਖਮ ਭੇਦਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ, ਪਰ ਇਹ ਪ੍ਰਾਪਤੀਆਂ ਦਾ ਵਿਕਾਸ ਮਾਇਕੀ ਦੁਨੀਆਂ ਤਾਈਂ ਸੀਮਤ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਦਿਮਾਗੀ ਖੋਜ ਦੀ ਪਕੜ ਅਥਵਾ ਪਹੁੰਚ ਤੋਂ ਪਰੇ ਹੈ। ਜਦੋਂ ਸਰੀਰ ਨੂੰ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਡੇ ਸਾਰੇ ਸਰੀਰ ਵਿੱਚ ਕੋਈ ਥਰ ਕੰਬਣੀ ਫਿਰ ਜਾਂਦੀ ਹੈ, ਪਰ ਇਹ ਥਰ ਕੰਬਣੀ ਹਾਨੀਕਾਰਕ ਹੁੰਦੀ ਹੈ। ਇਸ ਦੇ ਉਲਟ ਜਦੋਂ ਅਨੁਭਵੀ ਆਤਮਕ ਲਿਸ਼ਕ ਅਥਵਾ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਚਲਕਾਰਾ ਸਾਡੇ ਮਨ ਤੇ ਪੈਂਦਾ ਹੈ ਤਾਂ ਮਨ ਤਨ ਅੰਤਰ ਆਤਮਾ ਵਿੱਚ ਕੋਈ ਅਨੋਖੀ ਅਕਹਿ ਰੁਨਚੁਨ ਮਹਿਸੂਸ ਹੁੰਦੀ ਹੈ, ਜੋ ਸੁੱਖ ਸ਼ਾਂਤੀ ਆਨੰਦ ਪ੍ਰੀਤ ਪ੍ਰੇਮ ਰਸ ਪਿਰਮ ਰਸ ਚਾਓ ਮਹਾਰਸ ਪ੍ਰਦਾਨ ਕਰਦੀ ਹੈ। ਪਰ ਇਸ ਰੁਨਚੁਨ ਦੇ ਸਵਾਦ ਤੇ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਨਹੀਂ ਬਿਆਨਿਆ ਜਾ ਸਕਦਾ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਸ ਅਲੌਕਿਕ ਆਤਮਕ ਰੁਨਚੁਨ ਨੂੰ ਮਹਿਸੂਸ ਕਰਨਾ ਅਥਵਾ ਮਾਨਣਾ ਇਹ ਆਤਮਕ ਦਾਤ ਅਥਵਾ ਨਾਮ ਸ਼ਬਦ ਦਾ ਬੂਝਣਾ ਸੀਜਣਾ ਚੀਨਣਾ ਪਹਿਚਾਨਣਾ ਕਿਹਾ ਜਾਂਦਾ ਹੈ। ਕਿਤਨੀ ਹੈਰਾਨੀ ਵਾਲੀ ਗੱਲ ਹੈ, ਕਿਤਨੇ ਅਫਸੋਸ ਵਾਲੀ ਗੱਲ ਹੈ ਕਿ ਕਈ ਜਨਮਾਂ ਤੋਂ ਪਰਮਾਰਥ ਬਾਬਤ ਗਿਆਨ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਕਥਾ ਵਾਰਤਾ ਕਰਦਿਆਂ ਉਪਦੇਸ਼ ਕਰਦਿਆਂ ਗਿਆਨ ਘੋਟਦਿਆਂ ਕਰਮ ਕਾਂਡ ਕਰਦਿਆਂ ਹੋਇਆਂ ਵੀ ਸਾਨੂੰ ਗੁਰਬਾਣੀ ਵਿੱਚ ਦਰਸਾਏ ਆਤਮਕ ਗਿਆਨ ਦੀ ਸੱਚਾਈ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਹੱਥ ਪੈ ਨੇਰੇ ਨਾਲ ਹੋ ਵੰਦਾ ਲੈ ਨਾ ਸਕੰਦਾ, ਵਸੈ ਜੀ ਨਾਲੇ ਲਾਡ ਲਡਾਉਂਦਾ ਖੇਲ ਖਿਲਾਉਂਦਾ ਪ੍ਰਿਤ ਪਾਲੈ ਨਿਤ ਸਾਰ ਸੰਭਾਲੇ ਨੂੰ। ਅਸੀਂ ਬੁੱਝ ਸੀ ਚੀਨ ਜਾਣ ਪਹਿਚਾਣ ਨਹੀਂ ਸਕੇ ਤੇ ਜੀਵਨ ਦੇ ਨਿੱਜੀ ਤਜਰਬੇ ਵਿੱਚ ਮਾਣ ਨਹੀਂ ਸਕੇ। ਜਗਿਆਸੂ ਦੀ ਇਸ ਅਧੋਗਤੀ ਅਥਵਾ ਹੋਕੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਨਾਲ ਹੋ ਵੰਦਾ ਲੈ ਨਾ ਸਕੰਦਾ ਸਵਾਉ ਨਾ ਜਾਣੇ ਮੂੜਾ। ਅਸੀਂ ਆਪਣੀ ਤੀਖਣ ਬੁੱਧੀ ਨਾਲ ਮਾਇਕੀ ਅਥਵਾ ਮਾਦੀ ਕੁਦਰਤ ਦੀ ਬਾਰਮੁਖੀ ਖੋਜ ਵਿੱਚ ਇਤਨੇ ਖੁੱਬੇ ਹਾਂ, ਇਤਨੇ ਮਸਤ ਹੋ ਗਏ ਹਾਂ ਕਿ ਅੰਤਰਮੁਖੀ ਆਤਮਕ ਖੋਜ ਦੀ ਸਾਨੂੰ ਲੋੜ ਨਹੀਂ ਪਾਸਦੀ ਨਾ ਹੀ ਫੁਰਸਤ ਹੈ। ਆਤਮਕ ਮੰਡਲ ਦੇ ਚਲਕਾਰੇ ਤੇ ਛੋਹ ਦੇ ਅਸਰ ਜਾਂ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਵਿੱਚ ਇਸ ਅਨੋਖੇ ਆਤਮਕ ਤਜਰਬੇ ਨੂੰ ਇਉਂ ਬਿਆਨ ਕੀਤਾ ਹੈ, ਰੁਨ ਚੁਨੋ ਸ਼ਬਦ ਅਨਾਹਤ ਨਿਤ ਉਠ ਗਾਈਏ ਸੰਤਨ ਕੈ, ਕਿਲ ਵਿਕ ਸਭ ਦੋਖ ਬਿਨਾਸਨ ਹਰ ਨਾਮ ਜਪੀਏ ਗੁਰਮੰਤਨ ਕੈ। ਹਾਂਜੀ, ਸਾਡੇ ਮਨ ਤਨ ਤੇ ਜੋ ਆਤਮਕ ਛੋਹ ਦਾ ਸੋਹਣਾ ਮਿੱਠਾ ਬਿਸਮਾਦੀ ਅਸਰ ਹੁੰਦਾ ਹੈ, ਉਸੇ ਨੂੰ ਰੁਨ ਚੁਨ ਥਰ ਕੰਬਣੀ ਅਨਹਦ ਚੁਨਕਾਰ ਅਨਹਦ ਤੁਨੀ ਅਨਹਦ ਬਾਣੀ ਅਨਹਦ ਨਾਦ ਅਨਹਦ ਸ਼ਬਦ ਕਿਹਾ ਗਿਆ ਹੈ। ਤਿਸ ਦੇ ਅੰਤਰ ਆਤਮੇ ਅਨੁਭਵੀ ਨਿੱਜੀ ਤਜਰਬੇ ਨੂੰ ਬੁੱਝਣਾ ਸੀਜਣਾ ਚੀਨਣਾ ਪਹਿਚਾਨਣਾ ਤੇ ਜਾਣਨਾ ਕਿਹਾ ਜਾਂਦਾ ਹੈ। ਪਰ ਇਹ ਅੰਤਰ ਆਤਮੇ ਦੀ ਖੇਲ ਨਿਰਾਲੀ ਹੈ। ਹਾਂਜੀ, ਇਹ ਵਿਲੱਖਣ ਹੈ, ਇਹ ਅਸਚਰਜ ਹੈ, ਇਹ ਅੰਤਰਮੁਖੀ ਹੈ, ਬਿਸਮਾਦੀ ਹੈ, ਨਾਮ ਖੁਮਾਰੀ ਹੈ, ਆਤਮ ਮਹਾਰਸ ਹੈ, ਆਤਮ ਰੰਗ ਹੈ। ਇਹ ਵਿਲੱਖਣ ਤੇ ਅਚਰਜ ਖੇਲ ਬਾਰਮੁਖੀ ਸਮਝ ਜਾਣੇ ਹੋਏ ਖਿਆਲਾਂ ਤੇ ਨਿਸ਼ਚਿਆਂ ਦੇ ਦਿਮਾਗੀ ਗਿਆਨ ਦੇ ਐਨ ਉਲਟ ਤੇ ਮੁਤਜ਼ਾਦ ਹੈ। ਅਨੁਭਵੀ ਆਤਮਕ ਤਜਰਬੇ ਤੋਂ ਬਿਨਾਂ ਸਾਰਾ ਸੰਸਾਰ ਮਾਇਕੀ ਅਗਿਆਨਤਾ ਭਰਮਗੜ ਵਿੱਚ ਵਿਚਰਦਾ ਤੇ ਗਲਤਾਨ ਰਹਿੰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਗੁਰਬਾਣੀ ਵਿਚਾਰ ਨੰਬਰ 100, ਬੂਝਣਾ ਸੀਜਣਾ ਚੀਨਣਾ ਪਹਿਚਾਨਣਾ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਵੱਖ ਵੱਖ ਆਸ਼ੇ ਤੇ 132 ਲਿਖਤਾਂ ਲਿਖੀਆਂ ਹਨ। ਇਹ ਸਾਰੀਆਂ ਲਿਖਤਾਂ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਵੱਲ ਵਧਾਉਂਦੀਆਂ ਹਨ, ਸਾਨੂੰ ਸ਼ਬਦ ਗੁਰੂ ਨਾਲ ਜੋੜਦੀਆਂ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਹੱਥ ਜੋੜ ਬੇਨਤੀ ਹੈ, ਆਪ ਜੀ ਇਹਨਾਂ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਰਿਸ਼ਤੇਦਾਰਾਂ ਵਿੱਚ ਵੰਡੋ, ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਸਕੀਏ, ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਚ ਸਿੱਖੀਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।